ਕਿਉਂ ਦੋ ਲਾਏ ਨਾਮ ਦੇ। ਮਹਾਰਾਜ ਕਹਿੰਦਾ ਮੇਰੇ ਪਾਪ ਨਾ ਵਿਚਾਰੀ ਤੂੰ,
ਹਮਰੀ ਕਰਮ ਨਾ ਵਿਚਰੋ ਠਾਕਰ। नेत्रों नींद ना आया
ਹੀ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਪਹਿਲਾ ਸ਼ਬਦ ਹੈ ਸੂਹੀ ਰਾਗ ਦਾ। ਮਹੱਲੇ ਪਹਿਲੇ ਦਾ ਸ਼ਬਦ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਭਜਨ ਦੀ ਵਡਿਆਈ ਦੱਸੀ ਹੈ ਵੀ ਭਜਨ ਕਰਨਾ ਹੈ ਇਨਸਾਨ ਨੂੰ ਜਨਮੀ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਰਹੀ ਨਾਨਕ ਕਹਿ ਮਿਲਨ ਕੀ ਬਰੀਆ ਸਿਮਰਤ ਕਹਾਂ ਨਹੀਂ। ਕਈ ਯੁੱਗਾਂ ਤੋਂ ਬਾਅਦ ਇਹ ਮਾਨਸ ਦੀ ਦੇਹ ਮਿਲੀ ਹੈ ਤੇ ਸਿਮਰਨ ਦੀ ਅਵਸਥਾ ਤੱਕ ਪਹੁੰਚਣਾ। ਸਿਮਰਨ ਦੀ ਅਵਸਥਾ ਜਪ ਜਪ ਕੇ ਆਉਣੀ ਹੈ। ਇਸ ਕਰਕੇ ਭਜਨ ਕਰੀਏ ਕਿਦਾਂ? ਪਿਛਲੇ ਬੈਠਕਾਂ 'ਚ ਅਸੀਂ ਸ਼ਬਦ ਚੌਂਕੀਆਂ 'ਚ ਗੁਰਸਿੱਖਾਂ ਦਾ ਮਿਲ ਕੇ ਬੈਠਣਾ ਕੀ ਹੈ, ਸਾਂਝੀ ਕਰੋ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰ। ਹਮ ਹਨੁਮੰਤ ਨਾਮ ਕੇ ਬਣ ਜਾ ਰਹੇ। ਗੁਰਸਿੱਖ ਨੂੰ ਜੋ ਗੁਰਬਾਣੀ 'ਚ ਹੁਕਮ ਹੈ ਉਹ ਕਹਿ ਚੁੱਕੀ, ਜੇ ਗੁਰਸਿੱਖਾਂ ਨਾਲ ਮਿਲ ਕੇ ਬੈਠਣਾ ਹੈ ਤੇ ਗੁਰ ਸ਼ਬਦ ਦੀ ਵਿਚਾਰ ਕਰ, ਸਾਂਝੀ ਕਰੋ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰ। ਗੁਰੂ ਅਰਜਨ ਪਾਤਸ਼ਾਹ ਨਾਲ ਆਪਣੇ ਹੁੰਦਿਆਂ ਹੀ ਬਾਹਰ ਹਰਿਮੰਦਰ ਸਾਹਿਬ ਤੋਂ, ਕਿਉਂਕਿ ਹਰਿਮੰਦਰ ਸਾਹਿਬ 'ਚ ਛੋਟੀ ਜਿਹੀ ਜਗ੍ਹਾ ਸੀ, ਉੱਥੇ ਸ਼ਬਦ ਗਾਇਣ ਹੁੰਦਾ ਸੀ। ਮਹਾਰਾਜ ਨਾ ਬਾਹਰ ਮੰਜੀ ਸਾਹਿਬ ਬਣਾਈ, ਜਿਹੜੀ ਮੰਜੀ ਸਾਹਿਬ ਅਸਥਾਨ ਹੈ ਗੁਰੂ ਅਰਜਨ ਪਾਤਸ਼ਾਹ ਨੇ ਆਪ ਬਣਾਇਆ ਵੀ ਜਿਹੜੇ ਸ਼ਬਦ ਹੈ ਇਹਦੀ ਵਿਚਾਰ ਸੁਣੀ ਜਾਏ। ਸ਼ਬਦ ਦੀ ਵਿਚਾਰ, ਸ਼ਬਦ ਕਹਿੰਦਾ ਕੀ? ਇਹ ਅਸਥਾਨ ਹਾਲਸੇ ਦਾ ਹੈ। ਜੋ ਹਰਿਮੰਦਰ ਸਾਹਿਬ ਦਾ ਸਵੇਰੇ ਗੁਰੂ ਮਹਾਰਾਜ ਦਾ ਸ਼ਬਦ ਆਉਂਦਾ ਹੈ ਉਹਦੀ ਵਿਚਾਰ ਉਸ ਵੇਲੇ 'ਚ ਚਲੀ ਆ ਰਹੀ। ਸੋ ਜਿਹੜਾ ਸਤਿਗੁਰੂ ਹੈ, ਸਤਿਗੁਰੂ ਹੈ ਕੀ ਹੈ? ਸਤਿਗੁਰੂ ਹੈ ਬੋਹੇ ਤਾਂ ਵਿਰਲੇ ਕਿਨੇ ਵਿਚਾਰਿਆ। ਸਤਿਗੁਰੂ ਨੂੰ ਜੇ ਵਿਚਾਰੋਗੇ ਨਾ ਤਾਂ ਉਸ ਜਹਾਜ਼ 'ਤੇ ਨਹੀਂ ਚੜੋਗੇ, ਬੋਹ ਥਾ ਕਹਿੰਦੇ ਜਹਾਜ਼ ਨੂੰ। ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ। ਸੋ ਸ਼ਬਦ ਦੀ ਵਿਚਾਰ ਕੇ ਸੂਹੀ ਰਾਗ ਦਾ ਸਭ ਤੋਂ ਪਹਿਲਾ ਸ਼ਬਦ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਪੁੱਤਾਂ ਕੋਲੋਂ ਕੁਛ ਲੁਕੋ ਕੇ ਨਹੀਂ ਰੱਖਿਆ। ਕਹਿੰਦੇ ਭਜਨ ਕਿੱਦਾਂ ਕਰਨਾ, ਨਾਮ ਕਿੱਦਾਂ ਜਪਣਾ ਹੈ, ਕਿਤੇ ਹੋਰ ਠੇਟੇ ਖਾਣ ਦੀ ਲੋੜ ਨਹੀਂ, ਆਪਣੇ ਗੁਰੂ ਕੋਲ ਸ਼ਬਦ ਕੋਲ ਆਈਏ। ਸ਼ਬਦ ਕੀ? ਗੁਰੂ ਨਾਨਕ ਮਹੱਲੇ ਪਹਿਲੇ ਦਾ ਸ਼ਬਦ ਕਹਿੰਦਾ ਕੀ ਹੈ ਕਿ ਭਜਨ ਕਰਨਾ ਕਿੱਦਾਂ? ਸਭ ਤੋਂ ਪਹਿਲਾਂ ਅਸੀਂ ਸ਼ਬਦ ਤੋਂ ਕਈ ਸ਼ਬਦਾਂ ਦੇ ਵਿੱਚ ਰਹਾਉ ਆਉਂਦਾ ਹੈ, ਉਹ ਉੱਥੇ ਜਾ ਕੇ ਪੜ੍ਹਨਾ ਚਾਹੀਦਾ। ਜਿੱਥੇ ਪਹਿਲਾਂ ਦੋ ਤੁਕਾਂ ਜਾਂ ਚਾਰ ਆਉਣ ਉਹ ਪਹਿਲਾਂ ਗਾਉਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਤੁਕਾਂ ਦੇ ਭਾਵ ਅਰਥ ਦੇ ਨਾਲ ਹੀ ਗਾਂ ਰਹਾਉ ਦੇ ਅਰਥ ਖੁੱਲ੍ਹਣੇ। ਇਸ ਕਰਕੇ ਜਿਸ ਤਰ੍ਹਾਂ ਮਹਾਰਾਜ ਨੇ ਲਿਖਿਆ ਹੈ ਉਹ ਸ਼ਬਦ ਅਸੀਂ ਅੱਜ ਉੱਦਾਂ ਹੀ ਗਾਇਆ ਹੈ। ਇਹ ਸ਼ਬਦ ਸਭ ਤੋਂ ਪਹਿਲਾ ਸ਼ਬਦ ਹੈ ਔਰ ਇਹ ਹੈਰਾਨਗੀ ਦੀ ਗੱਲ ਹੈ ਕਿ ਇਸੇ ਸ਼ਬਦ ਦੇ ਨਾਲ ਹੀ ਜਿਹੜੀ ਬਾਕੀ ਸ਼ਬਦ ਹੈ ਉਹ ਅੱਜ ਅਸੀਂ ਗਾਇਨ ਕਰਾਂਗੇ। ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਸ਼ਬਦ ਲਿਖੇ ਹੈ ਉੱਦਾਂ ਉੱਦਾਂ ਅੱਜ ਉਹ ਗਾਵਾਂਗੇ, ਤਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਮੱਤ ਨਾਲ ਐਡੀ ਵੱਡੀ ਇਹ ਡੂੰਘੀ ਚੀਜ਼ ਹੈ ਵੀ ਭਜਨ ਕਰਨਾ ਕਿੱਦਾਂ, ਨਾਮ ਜਪਣਾ ਕਿੱਦਾਂ। ਅਸੀਂ 100 ਵਿਧੀਆਂ ਪੁੱਛਦੇ ਫਿਰਦੇ ਹਾਂ, ਠੇਡੇ ਖਾਂਦੇ ਫਿਰਦੇ ਹਾਂ। ਮਹਾਰਾਜ ਨੇ ਆਪਣੇ ਗੁਰਸਿੱਖ ਪੁੱਤਾਂ ਕੋਲੋਂ ਕੁਛ ਲੁਕੋ ਕੇ ਨਹੀਂ ਰੱਖਿਆ, ਉਹਨਾਂ ਨੇ ਸਪਸ਼ਟੀ ਕਰ ਦਿੱਤਾ ਵੀ ਭਜਨ ਕਰਨਾ ਕਿੱਦਾਂ। ਇਸ ਕਰਕੇ ਅਸੀਂ ਸ਼ਬਦ ਹੂਬ ਹੂਬ ਉੱਦਾਂ ਹੀ ਗਾਇਣ ਕਰਾਂਗੇ ਜਿੱਦਾਂ ਜਿੱਦਾਂ ਗੁਰੂ ਗ੍ਰੰਥ ਸਾਹਿਬ 'ਚ ਉਹ ਪੂਰੇ ਦਾ ਪੂਰਾ ਪੈਰਾਗ੍ਰਾਫ ਹੈ, ਪਰ ਕਰਨ ਪੂਰੇ ਦਾ ਪੂਰਾ ਬਣਿਆ ਪਿਆ ਹੈ। ਹੂਬ ਹੂ ਅਗਰ ਅਸੀਂ ਉੱਦਾਂ ਹੀ ਗਾਈਏ ਸਾਨੂੰ ਸਹਿਜ ਨਾਲ ਹੀ ਸਾਰੇ ਭੇਦ ਖੁੱਲ੍ਹ ਜਾਣਗੇ ਕਿ ਅਸੀਂ ਭਜਨ ਕਰਨਾ ਕਿੱਦਾਂ ਹੈ। ਸੋ ਪਹਿਲਾਂ ਸਭ ਤੋਂ ਭਾਂਡਾ ਕਿਹਾ ਹੈ ਐਸ ਜਿਸਮ ਨੂੰ। ਮਹਾਰਾਜ ਕਹਿੰਦੇ ਪਹਿਲਾਂ ਭਾਂਡਾ ਪਾਹਨ ਪੂਜ ਧਰਿਓ ਸਿਰ। ਦਸਮ ਪਾਤਸ਼ਾਹ ਦੀ ਉਹ ਬਾਣੀ ਹੈ ਜਿਹਦੇ ਖੰਡੇ ਬਾਟੇ ਰਾਹੀਂ ਅਸੀਂ ਦੀਖਿਅਤ ਹੁੰਦੇ, ਜਿਹਦੇ ਨਾਲ ਅਸੀਂ ਪਹੁੰਚ ਲੈਂਦੇ ਹਾਂ। ਇਹ ਉਹ ਸਵਈਏ ਹੈ, ਮੁੱਖ ਵਾਕ ਹੈ ਦਸਮ ਪਾਤਸ਼ਾਹ। ਕਹਿੰਦੇ ਕਈਆਂ ਨਾ ਪੱਥਰ ਨੂੰ ਪੂਜ ਕੇ ਸਿਰ ਤੇ ਧਰ ਲਿਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕਈਆਂ ਨਾ ਸ਼ਿਵ ਜੀ ਦਾ ਲਿੰਗ ਗਰੇ 'ਚ ਲਟਕਾ ਲਿਆ, ਕਾਹੂ ਨੇ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਸਾਵੇਂ। ਕਈਆਂ ਨਾ ਮਗਰਵਲ ਕਰਕੇ ਵੈਸਟਲ ਕਰਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਵੀ ਰੱਬ ਖਰੇ ਲੇਹ ਦੇ ਬੰਨੇ ਹੀ ਹੈ। ਕੋਈ ਪਛਾ ਕੋ ਸੀਸ ਨਵਾਇਓ, ਕੋਈ ਬੁਤਾਨ ਕੋ ਪੂਜਤ ਹੈ, ਕੋਈ ਬੁੱਤਾਂ ਨੂੰ ਪੂਜਣ ਲੱਗ ਪਿਆ, ਕੋਈ ਮਿਰਤਾਨ ਕੋ ਪੂਜਣ ਧਾਇਓ। ਕਈਆਂ ਨਾ ਜਿਹੜੀਆਂ ਕਬਰਾਂ ਸੀ ਜਾਂ ਸੀੜੀਆਂ ਸੀ ਜਾਂ ਮਰਿਆ ਬੰਦਿਆਂ ਦੀਆਂ ਉਹ ਕਬਰਾਂ ਪੂਜਣ ਲੱਗ ਪਏ। ਬੁਤਾਨ ਕੋ ਪੂਜਤ ਹੈ, ਕੋਈ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜੀ ਉਹ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਕਿਸੇ ਨਾਲ ਵੀ ਇਹਨਾਂ ਕੂਰ ਕਿਰਿਆ ਨਾਲ ਉਹਦਾ ਭੇਦ ਨਹੀਂ ਪਾਇਆ, ਕਿਉਂ ਇਹ ਸਾਰੇ ਅਵਰ ਜਗਨ ਨਾਥ ਕੁਝ ਹੱਦੀ ਵੈਣ ਵਿਰਕਿਓ। ਗੁਰੂ ਨਾਨਕ ਨੇ ਐਸੇ ਵੈਣ ਪਾਏ ਹੈ ਸ਼ਬਦਾਂ 'ਚ, ਇਹਦੀਆਂ ਹੱਦਾਂ ਰਾਮਕਲੀ ਦੀ ਵਾਰ ਚਾਹੁੰਦਾ ਕੁਝ ਹੱਦੀ ਵੈਣ ਵਿਰਕਿਓ, ਕੋਈ ਇਹਦੀ ਹੱਦ ਹੀ ਨਹੀਂ ਹੈ ਸ਼ਬਦ ਦੀ। ਇਹਨੂੰ ਸਮਝਣਾ ਗੁਰੂ ਨਾਨਕ ਦੇ ਸ਼ਬਦ ਦੇ ਨਾਲ ਹੀ ਸਮਝ ਸਕਦੇ। ਔਰ ਇਹੋ ਹੀ ਗਾਂ ਇਸ ਪਹਿਰੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਸ਼ਬਦ ਤੇ ਸ਼ਬਦ ਚਾੜ ਕੇ ਪਹਿਰੇ ਮਰਲੇ ਦਾ ਤੇ ਭਾਂਡਾ ਕਿੱਦਾਂ ਧੋਤਾ ਜਾਏ ਸਾਡਾ ਇਹ ਸਰੀਰ ਅੰਦਰੋਂ। ਬਾਹਰ ਜਿਹੜਾ ਧੋਣਾ ਹੈ ਇਹ ਗੁਰਮਤਿ ਦੇ ਵਿੱਚ ਇਹਦਾ ਕੋਈ ਮੀਨਿੰਗ ਨਹੀਂ ਲੈ, ਇਹਦਾ ਕੋਈ ਨਿਰਾਫਲ ਕਾਮ ਹੈ। ਬਾਹਰ ਧੋਣਾ ਹਾਈਜੀਐਨਿਕਲੀ ਸਿਰਫ ਇਨਸਾਨ ਦੇ ਮਸਾਮ ਸੁੰਗ ਖੁੱਲ੍ਹ ਜਾਂਦੇ ਹੈ, ਸਰੀਰ ਦੇ ਪਰਨਾ ਮਾਰਨ ਲੱਗੇ ਜਿੰਨੇ ਮਰੇ ਸੈਲਸ ਹੁੰਦੇ ਹਨ ਅਰੋਮਾ 'ਚ ਉਹ ਪਰਨੇ ਨਾਲ ਰੱਸ ਜਾਂਦੇ ਆ। ਸਰੀਰ ਹਾਈਜੀਐਨਿਕਲੀ ਫਿਜ਼ੀਕਲੀ ਤੰਦਰੁਸਤ ਰਹਿੰਦਾ ਹੈ, ਹੋਰ ਇਹਦਾ ਬ੍ਰਹਮ ਗਿਆਨ ਨਾਲ ਕੋਈ ਤਲਕ ਨਹੀਂ ਹੈ। ਇਸੇ ਕਰਕੇ ਮਹਾਰਾਜ ਨੇ ਲਿਖਿਆ ਨਿਰਮਲ ਨਾਮ ਜਪੋ ਸਤ ਗੁਰਮੁਖੇ ਬਾਹਰ ਨਹਾਵੋ ਕਾਹੀ। ਇਸ ਕਰਕੇ ਗੁਰਮਤਿ ਵਿੱਚ ਇਸ਼ਨਾਨ ਜਿਹੜਾ ਮੰਨਿਆ ਹੈ ਉਹ ਨਾਮ ਦਾ ਹੈ, ਤੇ ਇਸ ਕਰਕੇ ਮਹਾਰਾਜ ਨਾ ਜਿਹੜੀ ਚੀਜ਼ ਇਸ ਸਰੀਰ ਭਾਂਡੇ ਨੂੰ ਧੋ ਕਿੱਦਾਂ ਸਕੀ ਹੈ। ਮਹਾਰਾਜ ਕਹਿੰਦੇ ਜਿਹੜੀ ਮਿਸਾਲ ਪਹਿਲੀ ਸਿਮਲੀ ਲੈਂਦੇ ਇਕਦਮ ਮਹਾਰਾਜ, ਵੀ ਬੀਬੀਆਂ ਜਿਸ ਵੇਲੇ ਦੁੱਧ ਰਿੜਕਣਾ ਹੁੰਦਾ ਉਹਦੇ ਲਈ ਚਾਟੀ ਚਾਹੀਦੀ ਹੈ, ਉਹਦੇ ਲਈ ਮਧਾਣੀ ਚਾਹੀਦੀ ਹੈ, ਮਧਾਣੀ ਦੇ ਆਲੇ ਦੁਆਲੇ ਇੱਕ ਰੱਸੀ ਹੁੰਦੀ ਆ ਉਹਨੂੰ ਨੇਤਰ ਕਹਿੰਦੇ। ਇੱਥੇ ਉਹ ਨੇਤਰ ਸ਼ਬਦ ਆਏਗਾ, ਨੇਤਰ ਮੇਰੇ ਅੱਖਾਂ ਦੀਆਂ, ਇੱਥੇ ਉੱਥੇ ਨੇਤਰਾ ਹੈ। ਮਧਾਣੀ ਦੇ ਦੁਆਲੇ ਜਿਹੜਾ ਪਾ ਕੇ ਜਿਹਨੂੰ ਮਰੋੜਾ ਦੇ ਕੇ ਉਹਨੂੰ ਖਿੱਚੀਦਾ, ਉਹ ਰੱਸੀ ਦੇ ਸਿਰੇ ਦੇ ਉੱਤੇ ਦੋ ਲੱਕੜੀ ਦੀਆਂ ਗੁੱਲੀਆਂ ਹੁੰਦੀਆਂ ਤਾਂ ਕਿ ਰੱਸੀ ਹੱਥ ਨਾਲ ਫੜੀ ਜਾਵੇ। ਉਹ ਜਿਹੜੀਆਂ ਗਿੱਟੀਆਂ ਹੁੰਦੀਆਂ ਦੋ ਲੱਕੜ ਦੀਆਂ ਉਹਨਾਂ ਨੂੰ ਇਹਨਾਂ ਦੋਵਾਂ ਉਂਗਲਾਂ 'ਚ ਫਸਾ ਕੇ ਫਿਰ ਬੀਬੀ ਦੁੱਧ ਰਿੜਕਦੀ, ਤਾਂ ਕਿ ਉਹ ਰੱਸੀ ਹੱਥੋਂ ਨਾ ਨਿਕਲ ਜਾਏ। ਉਹ ਗੁੱਲੀਆਂ ਉਹਦੀਆਂ ਗੁੱਲੀਆਂ ਨੂੰ ਦੋਵਾਂ ਉਂਗਲਾਂ ਨਾਲ ਫੜ ਕੇ ਦੋਵਾਂ ਹੱਥਾਂ ਨਾਲ ਫਿਰ ਇਹ ਦੋ ਇਹਨੂੰ ਈਟੀ ਕਿਹਾ ਹੈ। ਜਿਹੜੀ ਈਟੀ ਹੈ ਇਹ ਉਹ ਹੈ ਜੋ ਗੁੱਲੀਆਂ ਹੈ ਰੱਸੀ ਦੇ ਨਾਲ ਲੱਗੀਆਂ ਮਧਾਣੀ ਵਿੱਚ ਹੈ। ਇਹਨੂੰ ਪਹਿਲਾਂ ਧੋਣ ਤੋਂ ਪਹਿਲਾਂ ਬੀਬੀ ਜਿਸ ਦੁੱਧ 'ਚ ਜਿੱਥੇ ਜਮਾਉਣਾ ਹੁੰਦਾ ਭਾਂਡੇ 'ਚ ਉਹਨੂੰ ਪਹਿਲਾਂ ਕੂਚਦੀ ਹੈ ਭਾਂਡੇ, ਜੇ ਨਾ ਕੂਚੇ ਤਾਂ ਉਹ ਦੁੱਧ ਫਿੱਟ ਜਾਂਦਾ, ਜੰਮਦਾ ਨਹੀਂ, ਹੋਰ ਹੀ ਕੁਛ ਹੋ ਜਾਂਦਾ। ਇਸ ਕਰਕੇ ਇਸ ਦੇ ਵਿੱਚ ਜਿੱਦਾਂ ਜਿੱਦਾਂ ਸ਼ਬਦ ਲਿਖਿਆ ਉਸੇ ਉਸ ਤਰ੍ਹਾਂ ਆਪਾਂ ਵਿਚਾਰ ਕਰ ਰਹੇ ਹਾਂ। ਭਾਂਡੇ ਨੂੰ ਉਹ ਕੂਚਾ ਮਾਰ ਕੇ ਫਿਰ ਧੂਪ ਧਾਪ ਦੇ ਕੇ ਫਿਰ ਧੁੱਪੇ ਵੀ ਰੱਖਦੀ। ਬੀਬੀ ਕਈ ਵਾਰੀ ਸਿਆਲ ਧੁੱਪੇ ਰੱਖ ਦਿੰਦੀਆਂ ਵੀ ਤਾਂ ਕਿ ਧੁੱਪ ਪੈ ਜਾਏ ਤੇ ਇਹਦੇ ਅੰਦਰ ਸਾਰੀ ਹੋਰ ਜਾਣੂ ਸ਼ਰਮ ਮਰ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਓ। ਫਿਰ ਇਹਦੇ ਵਿੱਚ ਦੁੱਧ ਜਿਹੜਾ ਜਮਾਉਣਾ ਹੈ ਉਹ ਕੀ ਆ, ਉਹ ਹੈ ਕਰਮ। ਕਰਮ ਇੱਥੇ ਕਰਮ ਕਾਂਡ ਨਹੀਂ ਹੈ, ਕਰਮ ਹੈ ਹੀ ਨਾਮ ਜਪਣਾ। ਜਿੰਨਾ ਵੀ ਗੁਰਬਾਣੀ ਚ ਕਰਮ ਮੰਨਿਆ ਗਿਆ ਹੈ ਸਭ ਤੋਂ ਉੱਚਾ ਉਹ ਹੈ ਨਾਮ ਜਪਣਾ। ਇਸ ਕਰਕੇ ਜਿਹੜਾ ਦੁੱਧ ਹੈ ਉਹ ਹੈ ਨਾਮ ਜਪਣਾ। ਉਹ ਜੰਮੇਗਾ ਤਦ ਜਦੋਂ ਸੁਰਤ ਦੂਧ ਕਰਮ ਫੁਨੇ ਸੁਰਤੇ ਸਮਾਇਣ ਕਹਿੰਦੇ ਜਾਗ ਨੂੰ। ਦੁੱਧ ਨੂੰ ਬੀਬੀਆਂ ਰਾਤੀ ਜਾਗ ਲਾਉਂਦੀਆਂ, ਥੋੜ੍ਹਾ ਜਿਹਾ ਵਿੱਚ ਸਮਾਇਣ ਪਾਉਂਦੀਆਂ, ਉਹਨੂੰ ਕਹਿੰਦੇ ਹੈ ਸਮਾਇਣ ਜਾਗ। ਜਿਨ ਚਿਰ ਉਹ ਜਾਗ ਨਾ ਲਾਓ ਉਹ ਦਹੀਂ ਨਹੀਂ ਜੰਮਣ। ਇਸ ਕਰਕੇ ਇੱਕ ਇੱਕ ਸ਼ਬਦ ਜੋ ਗੁਰੂ ਮਹਾਰਾਜ ਦਾ ਹੈ ਵਾਚਣਾ ਹੈ ਕਿ ਜੇ ਜਾਗ ਨਹੀਂ ਲਾਇਆ ਉਹ ਜਾਗ ਕਾਹਦਾ ਲਾਉਣਾ, ਉਹ ਲਾਉਣਾ ਹੈ ਆਪਣੇ ਨਾਮ ਜਪਣ ਦੇ ਵਿੱਚ ਸੁਰਤ ਰੱਖਣੀ ਹੈ। ਹੁਣ ਇੱਥੇ ਸ਼ਬਦ ਫੁਨ ਆਇਆ ਹੈ, ਫੁਨ ਬਹੁਤ ਵਾਰੀ ਸ਼ਬਦ ਆਏਗਾ ਬਾਣੀ ਚ ਫੁਨੇ। ਫੁਨ ਨੂੰ ਕਹਿੰਦੇ ਕਿਸੇ ਚੀਜ਼ ਨੂੰ ਉਲਟਾ ਉਲਟਾ ਕੇ ਮਾਰਨਾ ਪੈਣਾ। ਸੁਰਤ ਨਾ ਸਦਾ ਨਾਮ ਜਪਣ ਵੇਲੇ ਬਾਹਰ ਜਾਣਾ, ਇਹਨੂੰ ਉਲਟਾ ਉਲਟਾ ਕੇ ਅੰਦਰ ਮੁਖੀ ਰੱਖਣੀ, ਇਹਨੂੰ ਕਹਿੰਦੇ ਫੁਨ ਨੂੰ ਕਹਿੰਦੇ ਮੁੜ ਕੇ ਉਲਟਾ ਕੇ ਅੰਦਰ ਨੂੰ ਮਨ ਨੂੰ ਲਿਆਉਣਾ। ਤੋ ਕਰਮ ਦੂਧ ਕਰਮ ਫੁਨੇ ਸੁਰਤੇ ਸਮਾਇਣ, ਜਿਹੜੀ ਤੇਰੀ ਸੁਰਤ ਹੈ ਇਹਨੂੰ ਵਾਰ ਵਾਰ ਤੂੰ ਅੰਦਰ ਨਾਮ ਜਪਣਾ ਲਾਈ, ਬਾਹਰ ਨਾ ਜਾਣ ਦੇ, ਇਹ ਤੇਰਾ ਜਾਗ ਲੱਗ ਜਾਏਗਾ। ਜੇ ਤੂੰ ਸੁਰਤ ਨਹੀਂ ਰੱਖੇਗਾ ਤੇਰਾ ਦੇਹ ਨਹੀਂ ਜੰਮੇਗਾ, ਕੱਲ ਨੂੰ ਰਿੜਕੇਗਾ ਕੀ, ਫਿਰ ਤੂੰ ਨਿਰਾਸ਼ ਹੋ ਕੇ ਜਮਾ। ਬੀਬੀਆਂ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਪੁੱਛਦੀਆਂ ਦੇਖਾਂ ਜੰਮ ਗਿਆ ਕਿ ਨਹੀਂ ਦਹੀਂ, ਜੰਮ ਗਿਆ ਉਹ ਨਿਰਾਸ਼ ਹੋ ਕੇ ਜਮਾਉਂਦੀਆਂ, ਕਿਉਂਕਿ ਦਹੀਂ ਦਾ ਨਹੀਂ ਪਤਾ ਵੀ ਜੰਮਣਾ ਕਿ ਨਹੀਂ ਜੰਮਣਾ। ਇਹ ਐਸੀ ਮਿਸਾਲ ਲਈ ਮਹਾਰਾਜ ਨਾ ਹੂਬ ਹੂ ਸਾਰੀ ਉਮਰ ਗੁਰਸਿੱਖ ਹੁਕਮ ਮੰਨ ਕੇ ਵੀ ਨਾਮ ਜਪਣਾ ਸਭ ਤੋਂ ਵੱਡਾ ਹੁਕਮ ਹੈ, ਜਪੀ ਚੱਲੇ। ਕਦੀ ਇਹ ਨਾ ਸੋਚੇ ਵੀ ਮੈਨੂੰ ਇਹਦਾ ਕੁਛ ਖਰੇ ਅੰਦਰ ਕੁਛ ਵਰਤੂ ਕੋ ਫਾਲੂ। ਮਹਾਰਾਜ ਕਹਿੰਦਾ ਨਹੀਂ, ਇਹਨੂੰ ਕਹਿੰਦੇ ਧੀਰਜ। ਮਹਾਰਾਜ ਨਾ ਜਿਸ ਵੇਲੇ ਜਪ ਬਾਣੀ ਕਲੋਜ਼ ਕੀਤੀ ਹੈ ਅਖੀਰ ਤੇ ਇਹੋ ਤਰਕੀਬ ਦੱਸੀ ਹੈ, ਧੀਰਜ ਸੁਨਿਆਰ ਜਤ ਪਹਾਰਾ ਧੀਰਜ ਸੁਨਿਆਰ। ਧੀਰਜ ਨਾਲ ਤੈਨੂੰ ਨਾਮ ਦਾ ਸ਼ਬਦ ਘੜਨਾ ਪੈਣਾ, ਕਾਹਲਾ ਨਹੀਂ ਪੈਣਾ ਪੈਣਾ, ਖਰੇ ਅਗਲੇ ਜਨਮ ਚ ਮਹਾਰਾਜ ਨੇ ਤੈਨੂੰ ਬਖਸ਼ਣਾ, ਪਰ ਇਹ ਉਹਦੀ ਖੇਡ ਆ ਉਹਦੀ ਕਿਰਪਾ ਨਾਲ। ਇਸ ਕਰਕੇ ਧੀਰਜ ਹੱਕੇ ਬਿਲਕੁਲ ਨਿਰਾਸ ਹੋ ਕੇ ਤੂੰ ਦਹੀਂ ਜਮਾ ਦੇ। ਇਸ ਕਰਕੇ ਦੋ ਤੁਕਾਂ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਦੂਧ ਕਰਮ ਫੁਨੇ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ ਤਾਂ ਰਹਾਉ। ਦੀ ਤੁਕ ਅੱਗੇ ਆਈ ਹੈ, ਏਦਾਂ ਤਿਆਰ ਕਰਕੇ ਫਿਰ ਕੀ ਕਰ,
ਜਾਂ
ਮਹੱਲੇ ਪਹਿਰੇ ਦਾ ਸ਼ਬਦ ਹੈ, ਕਹਿੰਦੇ ਨਾਮ ਜਪਣ ਲੱਗੇ ਮਤ ਤੂੰ ਕਾਲਾ ਪਈ। ਕੋਈ ਅੰਦਰ ਆਸ ਨਾ ਰੱਖੀ, ਜਿੱਦਾਂ ਦਹੀਂ ਜਮਾਉਣ ਲੱਗੇ ਕੋਈ ਪਤਾ ਨਹੀਂ ਵੀ ਇਹ ਸਵੇਰੇ ਜੰਮਣਾ ਕਿ ਨਹੀਂ ਜੰਮਣਾ, ਇਸ ਕਰਕੇ ਤੂੰ ਨਿਰਾਸ਼। ਸਭ ਤੋਂ ਵੱਡੀ ਜਿਹੜੀ ਗੁਰੂ ਮਹੱਲੇ ਪਹਿਲੇ ਦੀ ਬਾਣੀ 'ਚ ਸਾਰੀ ਚੀਜ਼ ਆਉਂਦੀ ਹੈ, ਯੋਗੀਆਂ ਨੂੰ ਵੀ ਸਮਝਾਉਂਦੇ ਹੈ। ਸਿੱਖੀ ਦਾ ਜੋ ਪਹਿਲਾ ਥੰਮ ਰੂਲ ਹੈ ਉਹ ਹੈ ਵੀ ਆਸਾ ਨਿਰਾਸਾ, ਇਹ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਵਿਸਰੇ ਨਾਮ ਵਿਸਾ। ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੇ ਭਾਈ, ਸੋ ਆਤਮ ਤੱਤ ਵਿਚਾਰੀ। ਆਸ ਨਿਰਾਸ ਆਸ ਆਸਾ ਮਨਸਾ ਡਾਇਣੀ, ਗੁਰਸਿੱਖ ਦੀ ਜ਼ਿੰਦਗੀ 'ਚ ਜਿਹੜੀਆਂ ਆਸਾ ਅਤੇ ਮਨਸਾ ਹੈ ਨਾ, ਇਹ ਦੋ ਡੈਣਾ ਚਿਮੜੀ ਆ ਗੁਰਸਿੱਖ। ਸੋ ਜੇ ਨਿਰਾਸ਼ ਹੋਏਗਾ ਕੀ ਹੋਏਗਾ? ਛੱਡ ਆਸਾ ਨਿਤ ਸੁਖ ਸੁਣੀ,
ਪ੍ਰਭੂ ਜਾਣੇ ਨਾਨਕ ਪ੍ਰਭੂ।
سمجھ آؤ گا. مہاراج کہندے سمجھے سوجھے پڑھ پڑھ بوجھے انتر نرنتر آجا. دکھنی اومکار چ گرو نانک پاتشاہ نے ایک حکم دیتا سکھاں نوں کہ جڑی بانی ہے اینو پڑھو جنی واری مرضی پر سمجھے سوجھے پڑھ پڑھ بوجھے انت نرنتر سچ. اینو بجھی جانا ہے ہن اتنے محنت کرنی ہے بانی تے. اسی ایسے لون حرامی ہیں گرو نانک پاتشاہ نے دنیا دا سب تو بڑا برہم گیان دیتا سی سب تو گھٹ ٹائم دے ਇਹ ਨੂੰ ਸਮਝਣ ਲਈ ਜੇ ਅਸੀਂ ਥਿਊਰੀ ਆਫ ਸਟਰਕਚਰ ਜਿਹੜੀ ਵੱਡੀ ਸਾਇੰਸ ਦੀ ਅਸੀਂ ਟਾਈਮ ਕੱਢ ਕੇ ਜਿਹੜੇ ਸਟਰੈਂਥ ਆਫ ਮਟੀਰੀਅਲ ਜਿਹੜੇ ਮੁਸ਼ਕਲ ਮਜ਼ਮੂਨ ਪੜ੍ਹਦੇ ਹਾਂ ਪਰ ਬਾਬੇ ਨਾਨਕ ਨੂੰ ਕਹਿੰਦੇ ਨੇ ਅਸੀਂ ਖਰੀ ਇੱਦਾਂ ਹੀ ਬਾਣੀ ਸਮਝ ਆ ਜਾਂਦੀ. ਇਹਦੇ 'ਤੇ ਮਿਹਨਤ ਕਰਨੀ ਲੱਭਣਾ ਪੈਣਾ ਹੈ ਸ਼ਬਦ ਨੂੰ ਸ਼ਬਦ ਨਾਲ ਮਿਲ ਕੇ ਗੁਰੂ ਨਾਨਕ ਦਾ ਭੇਦ ਲੱਭਣਾ ਪੈਣਾ. ਕਿਉਂ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਰ. ਇਹ ਗੁਰੂ ਤੇਗ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀਆਂ ਹੱਦਾਂ ਕੋਈ ਨਹੀਂ ਹੈ. ਉੱਚ ਹੱਦੀ ਵੈਣ ਵਿਰਕਿਉਣ ਇਹਦੇ 'ਤੇ ਮਿਹਨਤ ਕਰਕੇ ਗੁਰਮਤ ਕੀ ਹੈ ਗੁਰੂ ਦਾ ਸ਼ਬਦ ਕੀ ਕਹਿ ਰਿਹਾ. ਮਹੱਲਾ ਪਹਿਲਾ ਕਹਿੰਦਾ ਜਿਹੜਾ ਈਟੀ ਹੈ ਅਗਰ ਗੁੱਲੀਆਂ ਹੱਥ 'ਚੋਂ ਨਿਕਲ ਗਈਆਂ ਤਾਂ ਮਧਾਣੀ ਦਾ ਰੇੜਕਾ ਨਹੀਂ ਹੋਣਾ. ਜੇ ਗੁੱਲੀ ਹੱਥੋਂ ਛੁੱਟ ਗਈ ਗੁੱਲੀ ਦੇ ਨਾਲ ਨੇਤਰ ਬੰਦੇ ਹੁੰਦੇ ਹੈ ਇਸ ਕਰਕੇ ਉਹ ਰਿੜਕਣਾ ਨਹੀਂ ਵੱਜਣਾ. ਤੂੰ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਰਿੜਕਣਾ ਨਹੀਂ ਪੈਣਾ. ਦੁੱਧ ਨਹੀਂ ਰਿੜਕਿਆ ਜਾਣਾ ਮੱਖਣ ਨਹੀਂ ਨਿਕਲਣਾ ਤੱਤ ਵਸਤੂ ਨਹੀਂ ਹੱਥ ਆਉਣੀ. ਇਸ ਕਰਕੇ ਜਿਹੜਾ ਮਨ ਹੈ ਇਹਨੂੰ ਤੇ ਤੂੰ ਲੱਕੜੀ ਦੀਆਂ ਗੁੱਲੀਆਂ ਬਣਾ ਜਿਹੜੀਆਂ ਬੀਬੀਆਂ ਹੱਥ 'ਚ ਫੜ ਕੇ ਫਿਰ ਨੇਤਰ ਦੇ ਉੱਤੇ ਜਿੱਦਾਂ ਰਿੜਕਦੀਆਂ ਨਾ ਫਿਰ ਜਿਸ ਵੇਲੇ ਰਿੜਕਾ ਵੱਜਦਾ ਤੂੰ ਕੀ ਕਰ. ਸਾਡੀ ਮਿਹਨਤ ਦੀ ਲੋੜ ਹੈ ਸਿਰਫ ਸਾਰੰਗ ਦੀ ਵਾਰ 'ਚ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਲਿਖ ਰਹੇ ਨੇ ਭਾਈ ਇਹ ਜਿਹੜਾ ਅਰਧ ਉਰਦੀ ਅਭਿਆਸ ਹੈ ਸਾਸ ਗਰਾਸੀ ਇਹ ਕੋਈ ਅੱਜ ਕੱਲ੍ਹ ਦਾ ਨਹੀਂ ਤੁਰੇ ਆਏ. ਮੈਂ ਤੁਹਾਨੂੰ ਦੱਸਦਾ ਇਹ ਗੁਰੂ ਨਾਨਕ ਦੀ ਬਾਣੀ 'ਚ ਹੈ. ਅਰਧ ਉਰਦ ਇਨਹੇਲ ਐਕਸਹੇਲ ਜਿਹੜਾ ਸਾਸ ਗਰਾਸ ਦਾ ਆਵਾਸ ਅਭਿਆਸ ਹੈ ਸ਼ਬਦ ਦਾ ਜਪਣਾ ਇਹੋ ਹੀ ਹੈ. ਗੁਰੂ ਨਾਨਕ ਪਾਤਸ਼ਾਹ ਕਹਿੰਦਾ ਜਪੋ ਸਿੱਖੀ ਚ ਇਹੋ ਹੀ ਇੱਕੋ ਇੱਕ ਹੀ ਕੰਮ ਹੈ. ਮਹੱਲਾ ਪਹਿਲਾ ਕਹਿ ਰਿਹਾ ਵੀ ਜਿਹੜਾ ਜਪਣਾ ਹੈ ਉਹ ਇੱਕ ਆਖ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ ਫੇਰ ਪਰ ਕਹਿੰਦੇ ਆਖਣੇ ਔਖਾ ਸੁਣਨਾ ਔਖਾ ਆਖ ਨਾ ਜਾਪੇ ਆਖ. ਇਹ ਮਤ ਸਮਝ ਲਈ ਇਹ ਆਸਾਨ ਕੰਮ ਹੈ. ਜੇ ਆਖ ਵੀ ਲਏਗਾ ਤਾਂ ਸੁਣਨਾ ਔਖਾ ਵੈ ਕਿਉਂਕਿ ਮਨ ਨਾਲ ਨਿਕਲ ਜਾਣਾ ਗਿੱਟੀ ਹੱਥੋਂ ਜੁੜ ਜਾਣੀ ਮਨ ਬਾਹਰ ਚਲੇ ਜਾਣਾ ਜ਼ਬਾਨ ਨਾਲ ਤੂੰ ਆਖੀ ਜਾਣਾ ਤੂੰ ਕੰਨਾਂ ਨਾਲ ਸੁਣਨਾ ਨਹੀਂ ਹੈ. ਆਖਣੇ ਔਖਾ ਸੁਣਨੇ ਔਖਾ ਆਖ ਨਾ ਜਾਪੀ ਆਖ. ਇਸ ਕਰਕੇ ਜਿਹੜਾ ਸ਼ਬਦ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹਦੇ ਨਹੀਂ ਪ੍ਰਭਾ ਹੈ. ਸਾਚ ਅਕਾਲ ਉਸਤ ਇਸ ਬਾਣੀ ਚੱਚੇ ਦੇ ਥੱਲੇ ਔਂਕੜ ਹੈ. ਸਾਚ ਕਿਹਾ ਹੀ ਸ਼ਬਦ ਨੂੰ ਹੈ. ਜਿੱਥੇ ਸੱਚ ਦਾ ਲਫ਼ਜ਼ ਆ ਜਾਏ ਗੁਰਬਾਣੀ 'ਚ ਉਹ ਸ਼ਬਦ ਦਾ ਲਹਾਇਕ ਹੈ ਕਿਉਂਕਿ ਜਪ ਬਾਣੀ 'ਚ ਵੀ ਇਹੋ ਹੀ ਹੈ. ਆ ਦੇ ਸੱਚ ਜੁਗਾ ਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ. ਕਿਉਂ ਸਾਰੀ ਸਿੱਧ ਗੋਸ਼ਟ ਇੱਕੋ ਰਹਾਉ ਦੀ ਤੁਕ ਹੈ. ਉਹ ਕੀ ਹੈ ਕਿਆ ਭਾਵੀਏ ਸਿੱਧਾਂ ਨੂੰ ਕਹਿੰਦੇ ਕੀ ਪਾਉਣ ਡਏ ਹੋ ਤੁਸੀਂ. ਉਹ ਪਾਉਂਦੇ ਸੀ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼. ਉਹ ਐਡੇ ਤਕੜੇ ਸਪਿਰਚੁਅਲਿਸਟ ਸੀ ਜਿਹਨਾਂ ਨੇ ਸਿੱਧ ਗੋਸ਼ਟ ਹੋਈ ਗੁਰੂ ਨਾਨਕ ਦੀ. ਉਹ ਕੋਈ ਮਾਮੂਲੀ ਆਦਮੀ ਨਹੀਂ ਸੀ ਹਿੰਦੁਸਤਾਨ ਦੇ. ਉਹ ਬੜੇ ਚੋਟੀ ਦਰਜੀ ਦੇ ਬ੍ਰਹਮ ਗਿਆਨ ਨੂੰ ਦਫ਼ਾ ਮਾਰਨ ਵਾਲੇ ਲੋਕ ਸੀ. ਉਹ ਹਵਾਵਾਂ ਚ ਉੱਡਦੇ ਫਿਰਦੇ ਸੀ. ਆਸਾ ਦੀ ਵਾਰ ਦੇ ਸਲੋਕ ਚ ਕਿਹਾ ਪੈਰ ਚ ਸਿੱਧ ਬੁੱਧ